ਆਵਾਜ਼ ਦੇ ਸਰੋਤਾ ਜਨੋ, ਗੁਰਮੁਖ ਪਿਆਰਿਓ, ਇਹ ਜੋ ਮਨ ਭੂਮੀ ਹੈ ਇਸ ਦੇ ਵੀ ਦੁਸ਼ਮਣ ਹੁੰਦੇ ਹਨ। ਅੰਦਰੋਂ ਇਹ ਉਪਜਦੇ ਨੇ, ਪਲਦੇ ਨੇ, ਉਪੱਧਰ ਮਚਾਉਂਦੇ ਨੇ। ਇਹ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨਾਂ ਅਵਗਣੀ ਦੁਸ਼ਮਣਾਂ ਨੂੰ ਮਾਰਨ ਅਤੇ ਭਜਾਉਣ ਦਾ ਜਾਂ ਸਾਧਨ ਦਾ ਇੱਕੋ ਹੀ ਤਰੀਕਾ ਹੈ, ਉਹ ਹੈ ਸ਼ਬਦ ਅਤੇ ਸ਼ਾਸਤਰ। ਇਸ ਦੀ ਮਾਰ ਨਾਲ ਸਾਬਤ ਸਿਦਕ ਅਤੇ ਸਾਬਰ ਦਿਲੀ ਦੇ ਨਾਲ ਇਹਨਾਂ ਨੂੰ ਸਾਧਿਆ ਜਾ ਸਕਦਾ, ਹਰਾਇਆ ਜਾ ਸਕਦਾ, ਮਾਰਿਆ ਜਾ ਸਕਦਾ। ਜਗਤ ਬਾਬਾ ਨਾਨਕ ਜੀ ਨੇ ਇਸੇ ਸ਼ਬਦ ਸਿੱਕੇ ਨਾਲ ਜਗਤ ਦੇ ਵਿਗੜੇ ਅਵਿਕਾਰੀ ਅਤੇ ਭਟਕੇ ਨਾਮਰਾਦਾਂ ਨੂੰ ਮਾਰਿਆ, ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਦੂਰ ਦੁਰਾਡੇ ਜਾ ਕੇ ਭਟਕਦਿਆਂ ਨੂੰ ਸਿੱਧੇ ਰਸਤੇ ਪਾਇਆ। ਬਹੁਤ ਪੈ ਗਏ, ਕੁਝ ਅੜ ਵੀ ਗਏ, ਕਿਉਂਕਿ ਵਿਗਾੜ ਬਹੁਤਾ ਸੀ। ਉਹਨਾਂ ਦੇ ਵਿਗਾੜ ਨੂੰ ਸਾਧਣ ਵਾਸਤੇ ਇੱਕ ਹੋਰ ਤਰੀਕਾ, ਇੱਕ ਹੋਰ ਅਕੀਦਾ ਅਪਣਾਇਆ ਗਿਆ, ਸ਼ਹਾਦਤ ਦਾ। ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਰਸਤੇ ਚੱਲਦਿਆਂ ਤਨ ਦੀ ਅਤੇ ਆਪਣੇ ਅਕੀਦੇ ਦੀ ਸ਼ਹਾਦਤ ਦਿੱਤੀ, ਤਾਂ ਕਿ ਰਾਜ ਮਦ, ਰਾਜ ਸ਼ਕਤੀ ਜਾਂ ਰਾਜ ਅਭਿਮਾਨ ਕਿਤੇ ਚੋਟ ਖਾ ਕੇ ਸਿੱਧੇ ਰਸਤੇ 'ਤੇ ਆ ਜਾਵੇ। ਦੇਖਿਆ ਗਿਆ ਇੱਥੇ ਵੀ ਸਫਲਤਾ ਤੇ ਮਿਲੀ, ਪਰ ਸੰਪੂਰਨ ਨੇ। ਦਸਵੇਂ ਜਾਮੇ 'ਚ ਆਉਂਦਿਆਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰ 'ਤੇ ਟੇਕ ਰੱਖਣੀ ਅਵਸ਼ਕ ਸਮਝੀ, ਕਿਉਂਕਿ ਜਿੱਥੇ ਮਨ ਭੂਮੀ ਦਾ ਦੁਸ਼ਮਣ ਅੰਦਰੋਂ ਪੈਦਾ ਹੁੰਦਾ ਹੈ, ਉੱਥੇ ਤਨ ਭੂਮੀ ਦਾ ਦੁਸ਼ਮਣ ਬਾਹਰੋਂ ਆ ਕੇ ਤਨ ਨੂੰ ਚੋਟ ਕਰਦਾ ਹੈ ਅਤੇ ਮਨ ਨੂੰ ਸੱਟ ਵੱਜਦੀ ਹੈ। ਇਸ ਮਨ ਨੂੰ ਟਿਕਾਣੇ ਰੱਖਣ ਲਈ ਤਨ ਦਾ ਜਿੱਥੇ ਅਰੋਗ ਹੋਣਾ ਜ਼ਰੂਰੀ ਹੈ, ਉੱਥੇ ਤੰਦਰੁਸਤੀ ਦੇ ਨਾਲ ਨਾਲ ਬਾਹਰੋਂ ਕਿਸੇ ਅਵਗਿਆਕ ਚੋਟ ਤੋਂ ਵੀ ਬਚਾਓ ਜ਼ਰੂਰੀ ਹੈ। ਮੇਰੇ ਸਾਹਿਬ ਜੀ ਨੇ ਬਹੁਤ ਸੁੰਦਰ ਕਿਹਾ ਹੈ, ਚੂੰਕਾਰ ਅਜ਼ਹਮਾ ਹੀਲ ਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦੰ ਬਾ ਸ਼ਮਸ਼ੀਰ ਦਸਤ। ਕੋਈ ਜੰਗ ਕਰਨ ਦਾ ਬਹੁਤਾ ਚਾਅ ਨਹੀਂ ਹੈ, ਜ਼ਰੂਰਤ ਨਹੀਂ ਹੈ, ਪਰ ਜਦੋਂ ਸਿਰ 'ਤੇ ਆ ਬਣੇ ਸ਼ਬਦ ਵਿਚਾਰ, ਗੱਲ ਨਾਲ ਨਹੀਂ ਕੋਈ ਸਮਝਦਾ, ਪ੍ਰੋਟੈਸਟ ਵਜੋਂ ਜਦੋਂ ਤਨ ਵੀ ਭੇਟ ਕਰ ਦਿੱਤਾ ਜਾਵੇ ਸ਼ਹਾਦਤ ਦੀ ਬੇਦੀ 'ਤੇ, ਤਾਂ ਵੀ ਉਹਦਾ ਗੁਮਾਨ ਨਾ ਟੁੱਟੇ, ਤਾਂ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਕਿ ਸ਼ਮਸ਼ੀਰ ਦੇ ਦਸਤੇ 'ਤੇ ਹੱਥ ਰੱਖਣਾ ਆਵਸ਼ਕ ਹੈ, ਜ਼ਰੂਰੀ ਹੈ। ਜਦੋਂ ਕੋਈ ਚਾਰਾ ਬਾਕੀ ਨਾ ਬਚਿਆ ਤਾਂ ਦਸਵੇਂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰ ਦਾ ਵਿਕਲਪ ਚੁਣਿਆ, ਕਿਉਂਕਿ ਕੁਝ ਅੜੀਅਲ, ਜਿੱਦਖੋਰ ਅਤੇ ਆਪ ਹੁਦਰੀ ਦੇ ਮਾਲਕ ਬਿਨਾਂ ਸ਼ਸਤਰ ਦੇ ਸੋਧੇ ਨਹੀਂ ਸਮਝਾ ਸਕਦੇ। ਇਸ ਲਈ ਜੰਗ, ਯੁੱਧ ਜ਼ਰੂਰੀ ਬਣ ਗਏ। ਇਹ ਕੋਈ ਸਾਹਿਬਾਂ ਦਾ ਸ਼ੌਕ ਨਹੀਂ ਸੀ, ਪਰ ਜੇ ਆ ਗਏ ਮੈਦਾਨ ਵਿੱਚ ਤੇ ਸ਼ੌਕ ਤੋਂ ਵੱਧ ਵੀ ਹੋ ਗਿਆ। ਮੈਦਾਨ ਵਿੱਚ ਕਦੋਂ ਆਏ? ਜਦੋਂ ਬਾਹਰ ਵਾਲਿਆਂ ਨੇ अंदर दे टिके हुए साधु संत सहज विच मगन शब्द विच लीन जोत दे प्रकाश विच समाधि विच जुड़े हुए लोगों के उत्ते तन रूपी शस्त्र रूपी हमला करके हमलावर होए जंग घर दी हद विच लिआंदा उसनू करारा जवाब देने वास्ते उहदे कदम रोकण वास्ते उहदे हाथ तोड़न वास्ते मेरे साहब ने फिर जंग का रस्ता चुनिया। इन्हां जंगां विचों भाई साहब भाई वीर सिंह जी ने कुछ जंगां दा बहुत खूब अते मनमोहक नज़ारा भी बनाया जिस तो आने वाले समय लिए सीध भी ली जा सकती है किवें दुश्मन दियां स्कीमां बनदियां व्यौंतां बनदियां किवें दुश्मन नूं उसदे घर विच ही मात दित्ती जा सकती है मैदान विच मात दित्ती जा सकती है जां फिर उहदे अपने ही होर दुश्मनां नूं खड़ा किया जा सकता है। ये समाज भी है ये धर्म भी है ये अकीदा भी है। इन्हां जंगां विचों एक जंग नादौन दी है जिसनों असी मार्फत भाई साहब भाई वीर सिंह जी अते दास दी आवाज़ ज्ञानी जोगिंदर सिंह आज़ाद अमृतसर वालियां वल्लों आप जी प्यार भरी फतेह प्रवान करो। वाहेगुरु जी का खालसा वाहेगुरु जी की फतेह। औरंगजेब दे समय जम्मू दी राजसी हवेली विच एक विचार वटांदरा हो रहा सी। मियां खां बैठा है आखन लगा वेखो भाई साड़ी जिहड़ी शाह सुल्तान नूं दखण दी महिम ने बहुत उलझण विच पा दित्ता है। बरसां तों जुद्ध जारी हन खजाने खलब होई जा रहे हन पर जंग मुकदी नहीं इधर मामले उगराए नहीं जांदे खराज आउंदा नहीं है। सो किवें करिए जो शाह दा हुक्म भी मन्निया जावे किले भी उसारे जाण अते मामले भी ग्राहे जाण। एक काम ई मामला किवें सिरे चाढ़िया जा सकता है। अलखां जो बैठा होया सी सुन रहा सी बड़े ध्यान नाल कहन लगा जनाबे आले पन्ने बिना तां बदाम गिरी नहीं देंदा ते दब्बे बिना तेल तेल नहीं देंदा। ई पत्थर पूज पत्थर मत पहाड़िए दब चढ़े बिना हथों कुछ देन नहीं लगे। ये समझी बैठे हैं कि हजरत दक्षण वाल उलझे हैं हुण राज गर्दी हो जानी है पर मेरी जाचे हजरत दी ताकत वध रही है। ये सोच रहे ने कि मामले किस तरह उगराए जान किन्ना कुल उगराए जान पता है इन्हां नूं धन किन्ना दे कोल है। मियां खान कहन लगा कि ताकत वधेगी कि घटेगी ये तां समां दसेगा। चंगा हुंदा कि पातशाह दक्षणी राजे नवाबां नाल मेलजोल रखदे ते उन्हां दी पाटो ताड़दे मगर मगर रहिंदे इधर अपने सल्तनत दी ताकत नूं जो इस वेले दुपहरां दी शिखर ते है खर्च करन दी थां होर पक्का करदे। बाजी वेले ताकत दे हुंदिआं सुंदिआं पंड दे लमा चुड़ा वध जाण नाल संभाल औखी हो जांदी है। चलो खैर ये सोचा करने लई पातशाह सलामत आप हैं उन्हां दे मदब्बर वजीर हैं सानू तो हुक्म है कि पहाड़ी राजा तो रुपया उगराओ ते भेजो। सो दसो हुण की करिए किवें कीता जा सकदा जे राजिआं नाल जंग मचा बैंदे हाँ तां खर्च भी चोखा उठेगा उगराई दी रकम घट जाएगी जाना दे नुकसान वक्ख होणगे। कोई तदबीर करिए कि जिस नाल बिना जंग कामयाबी होवे। अल्फ खां विचों बोलिया वेखो ना जी ਸੁਲਾ ਦੇ ਰਾਹ ਤਾਂ ਆਪਾਂ ਵਰਤ ਲਏ, ਵਕੀਲ ਕੱਲਿਆ, ਦਰਦ ਦਲਾਸੇ ਦੇ ਪ੍ਰਵਾਨੇ ਕੱਲੇ, ਪਾਤਸ਼ਾਹੀ ਦਾ ਰੋਬ ਵੀ ਦਿਖਾਇਆ, ਕਿਸੇ ਨੇ ਇੱਕ ਫੁੱਟੀ ਕੌਡੀ ਵੀ ਨਹੀਂ ਕੱਲੀ। ਸਾਰੇ ਆਖਦੇ ਹਨ ਕਾਲ ਪੈ ਰਿਹਾ, ਮਾਮਲਾ ਨਹੀਂ ਉਗਰਾਇਆ ਗਿਆ, ਕਿੱਥੋਂ ਦੇਈਏ? ਮਾਫ ਕਰੋ ਜੀ, ਹਾਂ ਸਰਦਾ ਬੰਦਾ ਥੋੜ੍ਹਾ ਲੈ ਲਓ, ਕਿਸ਼ਤਾਂ ਕਰ ਲਓ। ਇਹ ਹੀਲੇ ਹੁਜਤਾਂ ਹਨ ਜੋ ਬਥਾੜ ਭੰਨਿਆ ਹੀ ਭੱਜਣਗੀਆਂ। ਮੀਆਂ ਖਾਂ ਕਹਿਣ ਲੱਗਾ, ਇੰਜ ਕਰੋ, ਕੁਛ ਮਾਫ਼ੀ, ਕੁਛ ਨੀਤੀ ਅਤੇ ਕੁਛ ਥੋੜ੍ਹਾ ਜਿਹਾ ਰੋਬ ਰਲਾ ਕੇ ਕੰਮ ਕੱਢੋ। ਮੈਂ ਹਾਲੀ ਇੱਥੇ ਜੰਮੂ ਵਿੱਚ ਹੀ ਟਿਕਦਾ ਹਾਂ ਅਤੇ ਇਸ ਪਾਸੇ ਦੀ ਸੋਧ ਕਰਦਾ ਹਾਂ। ਤੁਸੀਂ ਜਾਓ ਕਾਂਗੜੇ ਅਤੇ ਬਿਲਾਸਪੁਰ, ਹੋਰ ਵੀ ਰਿਆਸਤਾਂ ਵਿੱਚ ਫਿਰੋ ਅਤੇ ਯਤਨ ਕਰੋ। ਕੁਝ ਸੈਨਾ ਨਾਲ ਲੈ ਕੇ ਇੱਧਰ ਉੱਧਰ ਜਾਓ, ਇਹਨਾਂ ਨੂੰ ਆਪੋ ਵਿੱਚ ਪਾੜੋ, ਕੁਝ ਕਿਸੇ ਨੂੰ ਨਾਲ ਰਲਾ ਕੇ ਆਪਣਾ ਬਲ ਵਧਾਓ। ਫਟੇ ਹੋਏ ਆਪੇ ਨਿਤਾਣੇ ਹੋਣਗੇ, ਫਿਰ ਤੁਹਾਡੇ ਬਲੇ ਵਧਣਗੇ ਅਤੇ ਤੁਹਾਡਾ ਰੋਬ ਵੀ ਮੰਨਣਗੇ, ਮਾਮਲਾ ਵੀ ਦੇਣਗੇ। ਅਲਫ ਖਾਂ ਕਹਿਣ ਲੱਗਾ, ਸਾਰੇ ਰਾਜੇ ਲੋਹੇ ਦੇ ਥਣ ਹੋਏ ਬੈਠੇ ਹਨ, ਲੜਨਾ ਹੀ ਪਊ। ਚਲੋ ਚੰਗਾ, ਮੈਂ ਜਾਂਦਾ ਹਾਂ। ਮੀਆਂ ਖਾਨ ਕਹਿਣ ਲੱਗਾ, ਦਰੁਸਤ ਆਖਿਆ ਨੇ, ਪਰ ਇਸ ਦੇਸ਼ ਦੇ ਵਾਸੀਆਂ ਦੇ ਰਾਜਿਆਂ ਦੇ ਏਕੇ ਦੀ ਡੂੰਘਾਈ ਬਹੁਤ ਨਹੀਂ ਹੈਗੀ, ਗਹਿਰੀ ਨਹੀਂ ਹੈ। ਕਦੇ ਲੋਕ ਮਿਲ ਕੇ ਰਹਿਣ ਵਾਲੇ ਹੁੰਦੇ ਸਨ, ਹੁਣ ਨਹੀਂ ਹੁੰਦੇ। ਤਾਂ ਇਹਨਾਂ ਦੇ ਦੇਸ਼ ਵਿੱਚ ਪਠਾਨ ਕੇ ਮੁਗਲ ਪੈਰ ਹੀ ਕਿਉਂ ਧਰਦੇ? ਇਹਨਾਂ ਵਿੱਚ ਖੁਦਗਰਜੀ ਬਹੁਤ ਹੈ, ਨਜ਼ਰ ਇਹਨਾਂ ਦੀ ਕੌਮ ਜਾਂ ਮੁਲਕ ਦੀ ਵਸੂਅਤ 'ਤੇ ਨਹੀਂ ਉੱਠਦੀ। ਇਹਨਾਂ ਦੀ ਨਜ਼ਰ ਬਸ ਮੈਂ ਦੇ ਦਾਇਰੇ ਦੇ ਉਦਾਲੇ ਉਦਾਲੇ ਘੁੰਮਦੀ ਹੈ ਅਤੇ ਇਹਨਾਂ ਦੀਆਂ ਅੱਜ ਦੀਆਂ ਸ਼ਾਮਾਂ ਤੋਂ ਵਡੇਰਾ ਪ੍ਰਵਾਜ਼ ਨਹੀਂ ਹੁੰਦਾ। ਅਲਫ ਕਹਿਣ ਲੱਗਾ, ਗੱਲ ਤਾਂ ਦਰੁਸਤ ਕਹੀ ਨੇ, ਵਿਦਿਆ ਵਾਲੇ ਇਹਨਾਂ ਵਿੱਚ ਹੈਨ, ਚਤਰ ਵੀ ਹੈਨ, ਪਦਾਰਥ ਵਾਲੇ ਵੀ ਹੈਨ, ਰਾਜੇ ਵੀ ਸੈਂਕੜੇ ਨੇ, ਪਰ ਤੁਸਾਂ ਜੋ ਫਰਮਾਇਆ ਵਜ਼ਾ ਫਰਮਾਇਆ, ਇਹਨਾਂ ਦੀ ਅਕਲ ਦੀ ਤੇਜ਼ੀ ਨੂੰ ਜਾਪਦਾ ਹੈ ਕਿ ਖੁਦਗਰਜੀ ਦਾ ਜੰਗ ਲੱਗ ਗਿਆ, ਮੈਲ ਪੈ ਗਈ ਹੈ। ਮੀਆਂ ਖਾਂ ਕਹਿਣ ਲੱਗਾ, ਐਵੇਂ ਹਾਸੇ ਦੀ ਗੱਲ ਨਾ ਸਮਝੋ, ਮੇਰਾ ਖਿਆਲ ਹੈ ਕਿ ਜਿਹਨਾਂ ਦੇ ਖਿਆਲ ਵਿੱਚ ਕੁਝ ਪਰਮਾਤਮਾ ਵੱਸਦਾ, ਜਿਹਨੂੰ ਕਹਿੰਦੇ ਨੇ, ਤਾਂ ਇਹਨਾਂ ਦੀ ਨਜ਼ਰ ਵਿਸਥਾਰ ਵਿੱਚ ਹੋਣੀ ਸੀ, ਵਸੂਅਤ ਵਿੱਚ ਹੋਣੀ ਸੀ। ਇੱਕ ਇੱਕ ਮੂਰਤ ਉੱਤੇ ਨਜ਼ਰ ਬੰਨਣ ਨਾਲ ਨਜ਼ਰ ਦਾ ਸੁਭਾਅ ਵਿਕੁਲਿਤਰਾ ਅਤੇ ਨਿੱਕੀ ਮੰਡਲਾਂ ਵਿੱਚ ਪ੍ਰਵਾਜ ਰੱਖਣ ਦਾ ਹੋ ਗਿਆ। ਫਿਰ ਇਹਨਾਂ ਦੇ ਜਿੰਨੇ ਬੰਦੇ ਓਨੇ ਠਾਕੁਰ, ਓਨੇ ਦੇਵਤੇ, ਸਾਰਿਆਂ ਦਾ ਇੱਕ ਠਾਕੁਰ ਵੀ ਤਾਂ ਨਹੀਂ ਨਾ, ਅਕੀਦਾ ਕਿਵੇਂ ਇੱਕ ਹੋਵੇ, ਵਿਸ਼ਵਾਸ ਕਿਵੇਂ ਇੱਕ ਹੋਵੇ? ਕਿਸੇ ਇੱਕ ਨਿਸ਼ਾਨੇ ਤੇ ਸਾਰੀਆਂ ਨਜ਼ਰਾਂ ਨਹੀਂ ਜੁੜਦੀਆਂ ਤੇ ਤਾਂਹੀਓ ਇਹ ਪਾਟੋ ਧਾੜ ਤੇ ਨਿਤਾਣੇ ਰਹਿੰਦੇ ਨੇ। ਅਲਫਕਾ ਕਹਿਣ ਲੱਗਾ, ਠੀਕ ਹੈ, ਪਰ ਕੁਛ ਖਮੀਰ ਹੀ ਖੁਦਗਰਜੀ ਦਾ ਲੱਗਾ ਹੋਇਆ, ਮਾਫ ਕਰਨਾ, ਇੱਕ ਇਹਨਾਂ ਵਿੱਚ ਬੜੀ ਬਲਾ ਉੱਠ ਖੜੀ ਹੈ। ਸੀਖ ਲੋਕ, ਇਹ ਸੀਖ ਲੋਕ ਕੀ ਹੁੰਦੇ ਨੇ? ਭਾਈ ਮੈਨੂੰ ਪੰਜਾਬੀ ਪੂਰੀ ਨਹੀਂ ਨਾ ਆਉਂਦੀ, ਵਿੱਚ ਇੱਕ ਹੋਰ ਬੋਲਿਆ, ਹਾਂ ਸਿੱਖ ਲੋਕ। ਮੀਆਂ ਖਾਂ, ਹਾਂ ਠੀਕ ਹੈ, ਉਹ ਬੜੇ ਆਰਫ ਲੋਕ ਹਨ, ਪਹਿਲਾਂ ਉਹ ਸ਼ਮਸ਼ੀਰ ਫੜ ਖਲੋਤੇ ਹਨ, ਉਹਨਾਂ ਦਾ ਇਤਫਾਕ ਅਤੇ ਕੁਰਬਾਨੀ ਕਮਾਲ ਦੀ ਹੈ, ਪਰ ਉਮੀਦ ਹੈ ਕਿ ਹਜ਼ਰਤ ਸਲਾਮ ਦੱਖਣ ਤੋਂ ਵਿਹਲੇ ਹੋ ਕੇ ਅੱਲਾ ਛੇਤੀ ਜ਼ਫਰ ਬਖਸ਼ੇ, ਇਹਨਾਂ ਨੂੰ ਮੁਕਾ ਦੇਣਗੇ, ਸਤਨਾਮੀਆਂ ਵਾਂਗੂ ਦਬੋਚ ਲੈਣਗੇ। ਪਰ ਜਰ ਇੱਕ ਮੁਸ਼ਕਲ ਹੈ, ਇਹ ਲੋਕ ਦੱਖਣ ਤੋਂ ਲੈ ਬਲਖ ਬੁਖਾਰੇ ਤੱਕ ਹਨ ਅਤੇ ਹੈਣ ਵੀ ਲੱਖੂ ਲੱਖਾਂ, ਗਿਣਤੀ ਬੜੀ ਵੱਧ ਗਈ ਇਹਨਾਂ ਦੀ, ਕਿੰਨਿਆਂ ਕੁ ਨੂੰ ਸਮੇਟਿਆ ਜਾਊ? ਹੋ ਸਕਦਾ ਹੈ ਕਿ ਥੋੜ੍ਹਿਆਂ ਨੂੰ ਕਰੜੀ ਮਾਰ ਪਿਆ ਸ਼ਾਇਦ ਬਾਕੀ ਦੇ ਦੱਬ ਜਾਣ।